ਕੋਠੇ ਤੋਂ ਡਿੱਗੇ ਬੱਚੇ ਨੂੰ ਰਾਜ਼ੀ ਕਰਨਾ। ਹੋਤੀ ਪਿੰਡ ਦੇ ਰਹਿਣ ਵਾਲੇ ਇੱਕ ਧਨਾੜ ਖੱਤਰੀ ਦੁਨੀ ਚੰਦ ਦਾ ਇਕਲੌਤਾ ਪੁੱਤਰ ਹਰੀ ਰਾਮ, ਜਿਸ ਦੀ ਉਮਰ 5 ਸਾਲਾਂ ਦੀ ਸੀ, ਹੋਰ ਬੱਚਿਆਂ ਨਾਲ ਖੇਡਦਾ ਖੇਡਦਾ ਮਕਾਨ ਦੀ ਛੱਤ ਤੋਂ ਹੇਠਾਂ ਧਰਤੀ ਤੇ ਆ ਡਿੱਗਾ। ਡਿੱਗਦਿਆਂ ਸਾਰ ਹੀ ਬੱਚਾ ਬੇਹੋਸ਼ ਹੋ ਗਿਆ, ਸਿਰ ਫਟ ਗਿਆ, ਹੋਰ ਵੀ ਬਹੁਤ ਸਾਰੀਆਂ ਸੱਟਾਂ ਲੱਗੀਆਂ, ਖੂਨ ਵਗ ਰਿਹਾ ਸੀ। ਇਸ ਦੇ ਪਿਤਾ ਨੇ ਡਾਕਟਰ ਹਕੀਮ ਬੁਲਾਏ ਪਰ ਸਭ ਜਵਾਬ ਦੇ ਗਏ। ਅਖੀਰ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਹਜ਼ੂਰ ਬਾਬਾ ਕਰਮ ਸਿੰਘ ਜੀ ਦੇ ਪਾਸ ਡੇਰੇ ਲੈ ਆਏ। ਆਪ ਜੀ ਉਸ ਸਮੇਂ ਕਲਪਾਣੀ ਦੇ ਕਿਨਾਰੇ ਬਰੇਤੀ ਵਿਚ ਬੈਠੇ ਸਨ। ਇਨ੍ਹਾਂ ਨੇ ਬੱਚੇ ਨੂੰ ਚਰਨਾਂ ਤੇ ਲਿਟਾ ਦਿੱਤਾ ਅਤੇ ਰੋ ਰੋ ਕੇ ਅਰਜ਼ ਕੀਤੀ, ਗਰੀਬ ਨਿਵਾਜ, ਕਈ ਘਰਾਂ ਵਿਚ ਇਹ ਇਕੱਲਾ ਹੀ ਪੁੱਤਰ ਹੈ ਜੋ ਮਸਾਂ ਹੀ ਸੁੱਖਾਂ ਸੁੱਖਦਿਆਂ ਨੂੰ ਮਿਲਿਆ ਹੈ, ਆਪ ਕਿਰਪਾ ਕਰਕੇ ਇਸ ਨੂੰ ਜੀਵਨ ਦਾਨ ਬਖਸ਼ੋ। ਸੰਤਾਂ ਨੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਹੁਕਮ ਕੀਤਾ, ਇਸ ਨੂੰ ਕਲਪਾਣੀ ਵਿਚ ਇਸ਼ਨਾਨ ਕਰਵਾ ਕੇ ਪਾਸ ਬੈਠ ਕੇ 5 ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰੋ, ਉਪਰੰਤ ਗੁਰਦੁਆਰੇ ਸਾਹਿਬ ਕੜਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਵਾਓ, ਠੀਕ ਹੋ ਜਾਵੇਗਾ। ਬਾਬਾ ਜੀ ਦਾ ਹੁਕਮ ਮੰਨ ਕੇ ਸਾਰੇ ਪਰਿਵਾਰ ਨੇ ਇਸੇ ਤਰ੍ਹਾਂ ਹੀ ਕੀਤਾ। ਹਜ਼ੂਰ ਦੀ ਬਖਸ਼ਿਸ਼ ਨਾਲ ਬੱਚਾ ਰਾਜ਼ੀ ਹੋ ਗਿਆ, ਸਾਰਾ ਪਰਿਵਾਰ ਬੜਾ ਪ੍ਰਸੰਨ ਹੋਇਆ। ਫਿਰ ਤਾਂ ਇਸ ਬੱਚੇ ਨੇ ਸਾਰਾ ਜੀਵਨ ਡੇਰੇ ਦੀ ਸੇਵਾ ਵਿਚ ਹੀ ਬਤੀਤ ਕੀਤਾ। ਜੰਮੂ ਕਸ਼ਮੀਰ ਦੇ ਮਹਾਰਾਜਾ ਪ੍ਰਤਾਪ ਸਿੰਘ। ਸਾਰੇ ਸੰਸਾਰ ਵਿਚ ਬਾਬਾ ਕਰਮ ਸਿੰਘ ਮਹਾਰਾਜ ਦੀ ਮਹਿਮਾ ਤੇ ਵਡਿਆਈ ਫੈਲ ਗਈ। ਸੁਣੀ ਅਰਦਾਸ ਸਵਾਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਸੁਣੀ ਅਰਦਾਸ ਸਵਾਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਅੰਗ 611। ਜੰਮੂ ਰਿਆਸਤ ਦਾ ਮਾਲਕ ਮਹਾਰਾਜਾ ਪ੍ਰਤਾਪ ਸਿੰਘ ਬਾਬਾ ਕਰਮ ਸਿੰਘ ਜੀ ਦੀ ਮਹਿਮਾ ਸੁਣ ਕੇ ਸ਼ਰਧਾ ਸਹਿਤ ਵਜ਼ੀਰਾਂ, ਅਹਿਲਕਾਰਾਂ ਤੇ ਆਪਣੇ ਪਰਿਵਾਰ ਸਮੇਤ ਦਰਸ਼ਨਾਂ ਵਾਸਤੇ ਤਿਆਰ ਹੋਇਆ, ਜਿਸ ਦੇ ਨਾਲ ਫੌਜੀ ਸਿਪਾਹੀਆਂ ਤੋਂ ਇਲਾਵਾ ਇਸ ਦਾ ਭਰਾ ਅਮਰ ਸਿੰਘ ਵੀ ਸੀ। ਆਉਣ ਤੋਂ ਪਹਿਲਾਂ ਹੋਤੀ ਸ਼ਹਿਰ ਖਬਰ ਭੇਜੀ ਗਈ। ਡਿਪਟੀ ਕਮਿਸ਼ਨਰ ਨੇ ਸਰਕਾਰੀ ਬੰਗਲਾ ਖਾਲੀ ਕਰਵਾਇਆ ਤੇ ਨਾਲ ਹੀ ਤੋਪਾਂ ਤੇ ਬੰਦੂਕਾਂ ਦੀ ਸਲਾਮੀ ਦਾ ਪ੍ਰਬੰਧ ਕਰ ਲਿਆ। ਜਦੋਂ ਮਹਾਰਾਜੇ ਨੂੰ ਪਤਾ ਲੱਗਾ ਤਾਂ ਉਸ ਨੇ ਡਿਪਟੀ ਕਮਿਸ਼ਨਰ ਨੂੰ ਸਲਾਮੀ ਤੋਂ ਰੋਕ ਦਿੱਤਾ ਕਿ ਮੈਂ ਤਾਂ ਕਿਸੇ ਬਖਸ਼ੀ ਰੂਹ ਦੇ ਦੀਦਾਰ ਕਰਨ ਵਾਸਤੇ ਮੁਰੀਦ ਬਣ ਕੇ ਆਇਆ ਹਾਂ, ਮਹਾਰਾਜਾ ਬਣ ਕੇ ਨਹੀਂ ਆਇਆ, ਗਰੀਬੀ ਦਾਅਵੇ ਵਿਚ ਜਾਣਾ ਹੈ। ਇਉਂ ਭਾਵਨਾ ਧਾਰਨ ਕਰਕੇ ਹੋਤੀ ਆ ਕੇ ਸਰਕਾਰੀ ਬੰਗਲੇ ਵਿਚ ਉਤਰਿਆ। ਦੂਸਰੇ ਦਿਨ ਤਿਆਰੀ ਕਰਕੇ ਪਰਿਵਾਰ ਦੇ ਸਮੇਤ ਦੀਵਾਨ ਸਮੇਂ ਡੇਰੇ ਪੁੱਜਾ। ਅੱਗੇ ਅਰਸ਼ੀ ਦਾਤੇ ਦਾ ਦੀਵਾਨ ਸਜਿਆ ਹੋਇਆ ਸੀ। ਹਿੰਦੂ, ਮੁਸਲਮਾਨ, ਅਮੀਰ, ਗਰੀਬ, ਮਾਈ, ਭਾਈ ਤੇ ਸ਼ਰਧਾਵਾਨ ਗੁਰਸਿੱਖ ਗੁਰੂ ਮਹਾਰਾਜ ਦੇ ਸੰਤਾਂ ਦੇ ਦਰਸ਼ਨ ਕਰਦੇ ਹੋਏ ਇਲਾਹੀ ਬਾਣੀ ਦਾ ਅਖੰਡ ਕੀਰਤਨ ਸੁਣ ਰਹੇ ਸਨ। ਭਾਵਨਾ ਅਨੁਸਾਰ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਸਨ। ਸੇਵਾਦਾਰ ਨੇ, ਜੋ ਚੌਬਦਾਰ ਦੀ ਡਿਊਟੀ ਤੇ ਖੜਾ ਸੀ, ਸੰਤਾਂ ਪਾਸ ਜਾ ਕੇ ਅਰਜ਼ ਕੀਤੀ, ਗਰੀਬ ਨਿਵਾਜ, ਜੰਮੂ ਦਾ ਰਾਜਾ ਪ੍ਰਤਾਪ ਸਿੰਘ ਦਰਸ਼ਨਾਂ ਲਈ ਆਇਆ ਹੈ, ਹਜ਼ੂਰ ਦਾ ਕੀ ਹੁਕਮ ਹੈ? ਸੰਤਾਂ ਨੇ ਆਗਿਆ ਕੀਤੀ, ਉਸ ਨੂੰ ਬਾਹਰ ਖੁੱਲੇ ਪੰਡਾਲ ਵਿਚ ਡੇਰਾ ਕਰਵਾਓ ਤੇ ਲੰਗਰੋਂ ਜਲ ਪਾਣੀ ਛਕਾਓ, ਫਿਰ ਦੀਵਾਨ ਵਿਚ ਪੁੱਜ ਕੇ ਸੰਗਤਾਂ ਦੇ ਦਰਸ਼ਨ ਕਰ ਲਵੇ। ਬਖਸ਼ਿੰਦ ਦਾਤੇ ਦਾ ਹੁਕਮ ਪਾ ਕੇ ਪਹਿਲਾਂ ਬਾਹਰ ਡੇਰਾ ਕੀਤਾ, ਗੁਰੂ ਕੇ ਲੰਗਰੋਂ ਜਲ ਪਾਣੀ ਛੱਕ ਕੇ ਫਿਰ ਬਾਬਾ ਜੀ ਦੀ ਆਗਿਆ ਅਨੁਸਾਰ ਬਹੁਤ ਕੀਮਤੀ ਭੇਟਾ ਲੈ ਕੇ ਦੀਵਾਨ ਵਿਚ ਹਾਜ਼ਰ ਹੋਇਆ। ਪਾਵਨ ਚਰਨਾਂ ਵਿਚ ਸੀਸ ਰੱਖਿਆ, ਤਪਦੇ ਮਨ ਨੂੰ ਸ਼ਾਂਤੀ ਪ੍ਰਦਾਨ ਹੋਈ। ਦਰਸਨ ਡਿੱਠੇ ਲਹਨ ਵਿਜੋਗਾ ਜੀਓ, ਸੰਤਾਂ ਨੇ ਸਤਿਕਾਰ ਨਾਲ ਪਾਸ ਬਿਠਾ ਕੇ ਸੁਖ ਆਨੰਦ ਪੁੱਛੀ। ਇਕਾਗਰ ਮਨ ਨਾਲ ਕੁਝ ਕੁ ਸਮਾਂ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਫਿਰ ਦੀਵਾਨ ਦੀ ਸਮਾਪਤੀ ਉਪਰੰਤ ਸੰਤ ਮਹਾਰਾਜ ਜੀ ਗੁਫਾ ਵੱਲ ਨੂੰ ਚੱਲੇ ਤਾਂ ਮਹਾਰਾਜ ਪ੍ਰਤਾਪ ਸਿੰਘ ਵੀ ਪਰਿਵਾਰ ਨੂੰ ਡੇਰੇ ਛੱਡ ਕੇ ਹਜ਼ੂਰ ਦੇ ਨਾਲ ਹੀ ਗੁਫਾ ਵੱਲ ਤੁਰ ਪਿਆ। ਦਿਲਾਂ ਦੀ ਜਾਨਣ ਹਾਰ ਦਾਤੇ ਨੇ ਬਾਹਰ ਨਦੀ ਦੇ ਕਿਨਾਰੇ ਬਰੇਤੀ ਤੇ ਪੁੱਜ ਕੇ ਪਾਲਕੀ ਚੋਂ ਉਤਰ ਕੇ ਇਸ ਨੂੰ ਪਾਸ ਬੁਲਾਇਆ ਤਾਂ ਇਸ ਦਾ ਲੂ ਲੂ ਹਰਾ ਹੋ ਗਿਆ, ਪਾਵਨ ਚਰਨਾਂ ਤੇ ਟਹਿ ਪਿਆ। ਐਸਾ ਆਨੰਦ ਆਇਆ ਕਿ ਸੀਸ ਰੱਖ ਕੇ ਚੁੱਕਣ ਦਾ ਚਿੱਤ ਹੀ ਭੁੱਲ ਗਿਆ। ਭਾਵਨਾ ਨਾਲ ਨਮਸਕਾਰ ਕਰਨ ਵਿੱਚ ਵੀ ਕੋਈ ਖੁਮਾਰੀ ਹੈ, ਮਸਤੀ ਹੈ, ਜਿਹਾ ਕਿ ਡਾਕਟਰ ਇਕਬਾਲ ਨੇ ਆਪਣਾ ਖਿਆਲ ਪ੍ਰਗਟ ਕੀਤੇ ਹਨ। ਅਗਰ ਕੁਛ ਆਸ਼ਨਾ ਹੋਤਾ ਮਜ਼ਾ ਕੇ ਜਵਾ ਸਾਈ ਸੇ ਤੋਂ ਸੰਗ ਆਸਤੀਨੇ ਕਾਬਾ ਜਾ ਮਿਲਤਾ ਜਬੀਨੋ ਸੇ। ਭਾਵ ਜੇਕਰ ਕਾਬੇ ਦੀ ਦਹਿਲੀਜ ਨੂੰ ਉਸ ਸਵਾਦ ਜਾਂ ਰਸ ਦਾ ਪਤਾ ਲੱਗ ਜਾਂਦਾ ਜੋ ਉਸ ਉੱਤੇ ਮੱਥਾ ਰੱਖ ਕੇ ਮੱਥਾ ਟੇਕਣ ਵਾਲੇ ਨੂੰ ਆਉਂਦਾ ਹੈ ਤਾਂ ਪੱਥਰ ਦੀ ਦਹਿਲੀਜ ਵਾਲੀ ਆਪਣੀ ਹਸਤੀ ਨੂੰ ਤਿਆਗ ਕੇ ਸ਼ਰਧਾਲੂ ਦਾ ਮੱਥਾ ਜਾ ਬਣਦੀ, ਕਿਉਂਕਿ ਪੱਥਰ ਦੀ ਦਹਿਲੀਜ ਤਾਂ ਪੱਥਰ ਹੀ ਰਹਿੰਦੀ ਹੈ। ਐਪਰ ਸਾਰਾ ਸਵਾਦ ਤਾਂ ਉਸ ਉੱਤੇ ਨਿਮਰਤਾ ਨਾਲ ਝੁਕਣ ਵਾਲੇ ਮੱਥੇ ਹੀ ਲੈ ਜਾਂਦੇ ਹਨ। ਹਜ਼ੂਰ ਨੇ ਆਪਣੇ ਪਾਵਨ ਹੱਥਾਂ ਨਾਲ ਇਸ ਦਾ ਸਿਰ ਉੱਚਾ ਚੁੱਕਿਆ, ਧੀਰਜ ਬਖਸ਼ੀ, ਪਾਸ ਬਿਠਾ ਕੇ ਆਉਣ ਦਾ ਕਾਰਨ ਪੁੱਛਿਆ। ਇਸ ਨੇ ਸੇਜਲ ਨੇਤਰੀ ਹੱਥ ਜੋੜ ਕੇ ਅਰਜ਼ ਕੀਤੀ, ਹੇ ਦੀਨ ਦਿਆਲ ਬਖਸ਼ਿੰਦ ਦਾਤਾ ਜੀ, ਮੈਨੂੰ ਬੜਾ ਭਿਆਨਕ ਭਗੰਦਰ ਦਾ ਰੋਗ ਹੈ, ਬੜੇ ਬੜੇ ਇਲਾਜ ਕਰਵਾਏ ਪਰ ਆਰਾਮ ਨਹੀਂ ਆਇਆ। ਆਪਣੇ ਕੀਤੇ ਕਰਮਾਂ ਦਾ ਫਲ ਅਸਾਧ ਰੋਗ ਜਾਣ ਕੇ ਦੁੱਖ ਭੋਗ ਰਿਹਾ ਹਾਂ। ਫਲ ਅਸਾਧ ਰੋਗ। ਤੁਹਾਡਾ ਜਸ ਸੁਣ ਕੇ ਤੇ ਇਹ ਨਿਸ਼ਚਾ ਕਰਕੇ ਹਜ਼ੂਰੀ ਵਿੱਚ ਪੁੱਜਿਆ ਹਾਂ। ਸੰਤ ਕੀ ਧੂਰ ਮੇਟੇ ਅੱਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਤੁਹਾਡੇ ਦਰਸ਼ਨ ਕਰਕੇ ਤੇ ਤੁਹਾਡੀ ਕਿਰਪਾ ਨਾਲ ਅਸਾਧ ਰੋਗ ਵੀ ਮਿਟਦੇ ਹਨ। ਦੂਜੀ ਬੇਨਤੀ ਕਿ ਆਪ ਕਿਰਪਾ ਕਰਕੇ ਗੱਦੀ ਦਾ ਵਾਰਸ ਵੀ ਬਖਸ਼ੋ। ਬੜੇ ਉਪਾਅ ਕੀਤੇ ਪਰ ਇਹ ਮਨ ਦੀ ਸਦਰ ਪੂਰੀ ਨਹੀਂ ਹੋਈ। ਹੁਣ ਸੱਚੀ ਦਰਗਾਹ ਦੇ ਬਸੀਟ ਅਸਲੀ ਰਹਿਬਰ ਮਿਲ ਗਏ ਹੋ। ਹੁਣ ਆਪ ਮਿਹਰ ਕਰੋ, ਜਿਵੇਂ ਹੋਰਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹੋ, ਮੇਰੇ ਤੇ ਵੀ ਤਰਸ ਪਾਓ। ਮਿਹਰਾਂ ਦੇ ਘਰ ਵਿੱਚ ਆ ਕੇ ਸੰਤਾਂ ਨੇ ਹੁਕਮ ਕੀਤਾ ਕਿ ਰੋਗ ਦੀ ਨਿਵਰਤੀ ਲਈ ਰੋਜ਼ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਜਲ ਵਿੱਚ ਬੈਠ ਕੇ ਪੰਜ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਿਆ ਕਰੋ। ਸਤਿਗੁਰਾਂ ਦਾ ਪਾਵਨ ਹੁਕਮ ਹੈ, ਸਰਵ ਰੋਗ ਕਾ ਔਖਦੋ ਨਾਮ, ਅਤੇ ਜਿਤਨਾ ਸਮਾਂ ਜਲ ਵਿੱਚ ਬੈਠੋ ਪਾਠ ਕਰਦਿਆਂ ਹੋਇਆ ਉਤਨਾ ਸਮਾਂ ਰੋਗ ਵਾਲੀ ਥਾਂ ਨੂੰ ਪਾਣੀ ਨਾਲ ਮਲਦੇ ਰਹਿਣਾ। ਪਾਠ ਕਰਨ ਉਪਰੰਤ ਬਾਹਰ ਆ ਕੇ ਮਿਸ਼ਰੀ ਬਦਾਮ ਮੱਖਣ ਖਾਣਾ ਗੁਰੂ ਭਲੀ ਕਰੇਗਾ। ਦਿਨ ਦੇ ਸਮੇਂ ਸਾਧੂਆਂ ਅਭਿਆਗਤਾਂ ਦੀ ਸੇਵਾ ਕਰਨੀ ਅਤੇ ਹਰ ਰੋਜ਼ ਸਵੇਰੇ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਮੰਜੀ ਸਾਹਿਬ ਦੇ ਹੇਠਾਂ ਪਵਿੱਤਰ ਜਲ ਰੱਖ ਦੇਣਾ। ਅਰਦਾਸ ਹੋਣ ਤੋਂ ਬਾਅਦ ਉਹ ਜਲ ਆਪ ਛਕਣਾ ਤੇ ਰਾਣੀ ਸਾਹਿਬਾਂ ਨੂੰ ਛਕਾਉਣਾ। ਕਰਤਾਰ ਤੁਹਾਡੇ ਪੁੱਤਰ ਦੀ ਭਾਵਨਾ ਵੀ ਪੂਰੀ ਕਰੇਗਾ। ਗੁਰੂ ਨਾਨਕ ਜੀ ਦੇ ਘਰ ਕੋਈ ਘਾਟਾ ਨਹੀਂ, ਕੇਵਲ ਸ਼ਰਧਾ ਦੀ ਲੋੜ ਹੈ। ਇਹ ਪਵਿੱਤਰ ਬਚਨ ਸੁਣ ਕੇ ਇਸ ਦਾ ਮਨ ਬੜਾ ਪ੍ਰਸੰਨ ਹੋਇਆ। ਵੈਰਾਗ ਦਾ ਨੇਤਰਾਂ ਵਿੱਚ ਜਲ ਆ ਗਿਆ। ਆਗਿਆ ਪਾ ਕੇ ਨਮਸਕਾਰ ਕਰ ਡੇਰੇ ਵਿੱਚ ਪੁੱਜਾ, ਪਰਿਵਾਰ ਨੂੰ ਸਾਰੀ ਗੱਲ ਦੱਸੀ। ਸਭਨਾਂ ਨੇ ਹਜ਼ੂਰ ਦਾ ਵਰ ਸੁਣ ਕੇ ਬੜੀਆਂ ਖੁਸ਼ੀਆਂ ਮਨਾਈਆਂ। ਉਸ ਤੋਂ ਬਾਅਦ ਇਹ ਚਾਰ ਦਿਨ ਹੋਰ ਠਹਿਰਿਆ, ਫੇਰ ਡੇਰੇ ਹੀ ਰਿਹਾ, ਵਾਪਸ ਬੰਗਲੇ ਨਹੀਂ ਗਿਆ। ਦਿਨੇ ਸਾਰੇ ਪਰਿਵਾਰ ਲੰਗਰ ਦੀ ਸੇਵਾ ਕਰਦੇ ਤੇ ਆਪ ਦੋਵੇਂ ਸਮੇਂ ਬਾਬਾ ਜੀ ਦੀ ਸੰਗਤ ਕਰਦਾ ਹੋਇਆ ਰੱਬੀ ਜਸ ਸੁਣਦਾ। ਫਿਰ ਹੱਥ ਜੋੜ ਕੇ ਆਗਿਆ ਮੰਗੀ। ਮਹਾਂਪੁਰਸ਼ਾਂ ਨੇ ਪ੍ਰਸੰਨ ਹੋ ਕੇ ਸਿਰ ਪਾਓ ਮਿਸ਼ਰੀ ਤੇ ਬਦਾਮਾਂ ਦਾ ਪ੍ਰਸ਼ਾਦ ਦੇ ਕੇ ਪਿੱਠ ਤੇ ਥਾਪੜਾ ਦਿੱਤਾ। ਉਪਰੰਤ ਇਹ ਨਮਸਕਾਰ ਕਰਕੇ ਆਪਣੇ ਘਰ ਪੁੱਜਾ। ਬਾਬਾ ਜੀ ਦੇ ਬਚਨਾਂ ਤੇ ਚੱਲਦੇ ਹੋਏ ਜਪਜੀ ਸਾਹਿਬ ਦੇ ਪਾਠ ਕਰਦਿਆਂ ਰੋਗ ਵੀ ਹਟ ਗਿਆ ਅਤੇ ਸਾਲ ਤੋਂ ਬਾਅਦ ਘਰ ਵਿੱਚ ਪੁੱਤਰ ਵੀ ਪੈਦਾ ਹੋ ਗਿਆ। ਸਾਰਾ ਜੰਮੂ ਕਸ਼ਮੀਰ ਦਾ ਇਲਾਕਾ ਬਾਬਾ ਜੀ ਦਾ ਪ੍ਰੇਮੀ ਹੋ ਗਿਆ ਅਤੇ ਇਹ ਵੀ ਸਾਰੀ ਜ਼ਿੰਦਗੀ ਸ਼ਰਧਾਲੂ ਰਿਹਾ।